गुरु रूप प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की कमोलक लिखत सतवंत कौर आप जी ने पढ़ के सरवण करा रहे सी। आओ उसका अगला हिस्सा सरवण करन की कोशिश करिए जी। पिछले भाग में सतवंत कौर के माता पिता जी आपस में वार्तालाप कर रहे सन, उस तो अगे कांड 15वां तीसरा हिस्सा। हिम्मत सिंह। सो जदों असी उसनू प्यार दा सोमा समझ लिया तां पहला कदम ए सिरे चढ़ गया कि जन्म मरण दे विछड़े नू परमेशर दे सद बख्शिंद ते सुधा प्यार होण दी ढारस हो गई। जद सब तो प्यारी चीज़ प्यारी लगी तां चित दी रुचि उस दे चरणा वल रुख कर गई ते उस नाल अठ पैरी लगाव अंदरले दा हो गया। इउं समझो कि जदों साडा अंदरला साडा आपा साईं दी याद यानी प्यार दे लगाव विच रहण लग पिया तां परमेशर जी नाल जा लगा। फिर परमेशर जी दी सुख परी रौं साडे विच आवण लग पई, अर्थात साडे प्यार उपर उसदा प्यार टुर पिया। गुरु जी दे प्रेम दर्शन दा ए सूत्र सुनो ते समझो। ए मन मेरिया तूं सदा रहो हर नाले, हर नाल रहो तू मन मेरे दुख सब विसारणा। अंगीकारो करे तेरा कारज सब सवारणा, सबना गला समरथ स्वामी सो क्यों मनो विसारे। कह नानक मन मेरे सदा रहो हर नाल, अर्थात हे मेरे मन तू सदा परमेश्वर जी दे नाल रहो। नाल रहीदा है याद नाल, जिमें मैं हुणे दस चुका हाँ कि याद नाल सुरत भै ते भरम दे खूह विचों निकल के सिदक भरोसे दे खंभा नाल उड़ के चढ़दी कला दे वेग नाल प्रेम अटारी ते जा चढ़दी है ते जीवन दा रस आ जांदा है। प्रेम दा स्वरूप है याद, याद दा फल है प्रेम, अर्थात जे अंदर प्रेम है तां प्यारा याद रहिंदा है ते जे अंदर याद है तां प्यारे दा प्यार अंदर आ रहा है। प्यारा असल विच कदे दूर नहीं सी, केवल भुल दे पर्दे करके दूर जापदा सी। भुल होमे तो पैंदी है, तन पिर का एक ही संग वासा विच होमे पीत करारी। सो जद भुल नू याद ने तोड़िया तां प्यारा जो पास ही मिल पिया। याद लगातारी याद मेल है, जिकू सज्जण सज्जण दा अंग पालदा है तिवें परमेशर अपने प्यारे दा अंग करदा है, प्रेम करदा है। अर्थात जद असी मन नू उस साईं नाल लाई रखिया तां उसने अपना प्यार ते सुख रस सानू आप देना है, फिर साढ़े दुख दूर हो जाणगे। ओ दुख जो उस नाल विछोड़े करके पए हन, नाले ओ दुख जो जगत वे सानू वापरदे हन, सब दूर होणगे क्योंकि ओ साढ़े नाल अंगीकार करेगा, क्योंकि वह समरथ है। इस संसे की लोड़ ही नहीं कि सवार सकेगा कि नहीं, वह सदा समरथ सदा सवारेगा। तांते इस प्रेम योग नाल याद द्वारे साईं नाल जुड़े रहण नाल, अर्थात परमेश्वर नाल अंदरों लगे रहण करके होरना नाल जो परमेश्वर की प्रीति तो रोकण वाले हन आपे मन विच विथ पै जाएगी। ये जो परमेश्वर छुट दुए हन इन्हां नाल विथ दा नाम ही वैराग है। इस वैराग नाल बाहरले सन्यास दी लोड़ भी उड़ गई। सुख दा रस्ता ते साईं दा राह जो अगे खुश्क ते खतरियां वाला सी ठंडा छांदार मिठा रसदार ते प्यारा बन गया। बसंत कौर हुण समझिया इस अंदरले दे साईं नाल लगातारी लगाव लगे रहण नाल होर सारे गुण आ जाणगे ते सारे फल लग पैणगे। हिम्मत सिंह। हाँ जद वाहिगुरू नाल प्रीत होई ता संसार माड़ा ते भैड़ा कहण तो बिना ही संसार विथ ते है हो गया, अर्थात मनुख जगत दे कम करदा होया इस दी कालख विच ढेर फसदा नहीं। ए सुते वैराग हो गया, पर ना कारबार स्त्री पदार्थ छड़ने पए, ना बना विच जाके दुख भोगने पए, घर बैठिया वैराग हो गया। इस तरह समझ लो कि जद अंदरले दा रुख या झुकाव या लगन परमेश्वर वल रहिंदी है तां ए होया कि ध्यान हठ वाला मूरत बनण वाला ध्यान ना, सगों सहज ध्यान जीवदा जागदा खिच वाला प्यार वाला ध्यान रब विच लगा रहा। गुरमुख लागे सहज ध्यान, ਇਹ ਧਿਆਨ ਅੰਦਰਲੇ ਦਾ ਰਾਂ ਹੋਵੇਗਾ ਸਾਈਂ ਵੱਲ। ਤਵੱਜੋ ਕਹੋ, ਫਿਕਰ ਕਹੋ, ਖਿਆਲ ਦਾ ਰਾਂ ਕਹੋ, ਇਹ ਸਾਈਂ ਵੱਲ ਤੁਰਿਆ ਰਹੇਗਾ, ਜੋ ਲਗਾਤਾਰ ਹੀ ਹੋ ਕੇ ਲੇਵਾ ਖੁਆਏਗਾ। ਪ੍ਰੇਮ ਮੱਤੇ ਦਾ ਖਾਣਾ ਪੀਣਾ ਸੰਜਮ ਦਾ ਆਪੇ ਹੋ ਜਾਂਦਾ ਹੈ। ਮਨ ਦੇ ਵਿਕਾਰ ਅਤੇ ਐ ਪਿਆਰੇ ਦੇ ਪਿਆਰ ਕਰਕੇ ਆਪੇ ਛੁੱਟ ਜਾਂਦੇ ਹਨ। ਉਹ ਜਾਣਦਾ ਹੈ ਕਿ ਵਾਹਿਗੁਰੂ ਪਵਿੱਤਰ ਹੈ, ਉਸਨੂੰ ਮਾੜੇ ਕੰਮ ਪਸੰਦ ਨਹੀਂ ਹਨ। ਇਸ ਲਈ ਪਿਆਰੇ ਦੇ ਸੁਭਾਅ ਅਨੁਸਾਰ ਵਰਤਾਵ ਹੋਵੇ ਤਾਂ ਪਿਆਰੇ ਨੂੰ ਪ੍ਰਸੰਨ ਕਰਾਂਗੇ। ਨਾਮੀ ਪੁਰਖ ਨੂੰ ਨਾਮ ਜਪਦਿਆਂ ਅੰਦਰ ਇੱਕ ਸਫਾਈ ਸਵੱਛਤਾਈ ਦਾ ਭਾਵ ਪੁੱਜਦਾ ਹੈ। ਆਪਣਾ ਅੰਦਰ ਆਪਣੇ ਆਪ ਨੂੰ ਸੋਹਣਾ ਲੱਗਦਾ ਹੈ। ਪਾਪ ਕਰਮਾਂ ਨਾਲ ਇਹ ਗੱਲ ਘਟਦੀ ਹੈ ਅਤੇ ਮੈਲ ਮੈਲ ਧੂੜ ਧੂੜ ਆ ਪੈਂਦੀ ਹੈ। ਇਹ ਮੈਲ ਮਾੜੀ ਲੱਗਦੀ ਅਤੇ ਪੀੜ ਦਿੰਦੀ ਜਾਪਦੀ ਹੈ। ਇਸ ਤੋਂ ਬਚਣ ਲਈ ਨਾਮ ਦਾ ਪ੍ਰੇਮੀ ਮਾੜੇ ਕਰਮਾਂ ਤੋਂ ਝੱਕਦਾ ਰੁਕਦਾ ਟਿਕਾਣੇ ਟਿਕ ਜਾਂਦਾ ਹੈ। ਸੋ ਆਪ ਤੋਂ ਆਪ ਬਿਨਾਂ ਦੁੱਖ ਪਾਏ ਦੇ ਸਾਰੇ ਸਾਧਨ ਸੁੱਖ ਨਾਲ ਆਉਂਦੇ ਜਾਂਦੇ ਹਨ। ਵਿਚਾਰ ਲਓ ਕਿ ਜਦੋਂ ਪ੍ਰੇਮੀ ਪਿਆਰੇ ਦੇ ਰੰਗ ਵਿੱਚ ਰਤੇ ਜਾਂਦੇ ਹਨ, ਸੁਰਤ ਸਦਾ ਚੜ੍ਹੀ ਰਹਿੰਦੀ ਹੈ। ਚੜ੍ਹੀ ਸੁਰਤ ਵਾਲਾ ਬਿਨਾਂ ਜਤਨ ਦੇ ਮਾੜੇ ਕਰਮਾਂ ਤੋਂ ਅਲੇਪ ਰਹਿੰਦਾ ਹੈ। ਵੈਰਾਗ ਉਸ ਦੇ ਅੰਗ ਅੰਗ ਵਿੱਚ ਆਉਂਦਾ ਹੈ, ਪਰ ਬੇਮਲੂਮ ਹਰਦਮ ਲੱਗੇ ਰਹਿਣ ਕਰਕੇ ਅਭਿਆਸ ਉਸਦੀ ਰਗ ਰਗ ਵਿੱਚ ਵਸਦਾ ਹੈ। ਪਰ ਸਹਿਜ ਸੁਭਾਅ ਉਸ ਪ੍ਰੇਮ ਦੇ ਮਤੇ ਨੂੰ ਗਿੜਾ ਘੱਟ ਆਉਂਦਾ ਹੈ, ਕਿਉਂਕਿ ਉਹ ਸਰੀਰ ਨੂੰ ਕਸ਼ਟ ਦੇਣ ਵਾਲੇ ਸਾਧਨ ਨਹੀਂ ਕਰ ਰਿਹਾ। ਪ੍ਰੇਮੀ ਜੜਤਾ ਵਿੱਚ ਨਹੀਂ ਟਹਿੰਦਾ, ਕਿਉਂਕਿ ਉਸਨੂੰ ਉਪਦੇਸ਼ ਇਹ ਹੈ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ। ਸਿੱਧੀਆਂ ਨੂੰ ਤ੍ਰਿਕ ਤ੍ਰਿਕ ਕਰਕੇ ਇਹਨਾਂ ਵਿੱਚ ਫਸਦਾ ਨਹੀਂ, ਸਗੋਂ ਟੁਰੀ ਜਾਂਦਾ ਹੈ। ਸੋ ਇਸ ਮਾਰਗ ਦੇ ਟੁਰਨ ਵਾਲੇ ਦਾ ਆਚਰਣ ਉੱਚਾ ਅਤੇ ਸੁੱਚਾ ਹੋ ਜਾਂਦਾ ਹੈ। ਜੇ ਉਕਾਈ ਹੋ ਜਾਵੇ ਤਾਂ ਉਹ ਉਸਨੂੰ ਦੂਰ ਕਰਦਾ ਹੈ। ਉਹ ਉੱਚ ਜੀਵਨ ਦੀ ਪੱਕੀ ਨੀਂਹ ਸੁੱਚੇ ਆਚਰਨ ਦੀ ਬਣਾਉਂਦਾ ਹੈ। ਫਿਰ ਉਸਨੂੰ ਇੱਕ ਹੋਰ ਤਜਰਬਾ ਉਸਤਾਦ ਹੋ ਟੁੱਕਦਾ ਹੈ। ਉਸਨੂੰ ਮਾੜੇ ਕੰਮਾਂ ਦੇ ਕਰਨ ਨਾਲ ਜੋ ਉਦਾਸੀਆਂ ਦੁੱਖ ਆਉਂਦੇ ਹਨ, ਉਹ ਉਸਨੂੰ ਬੜੇ ਚੁੱਭਦੇ ਹਨ, ਕਿਉਂਕਿ ਉਹ ਮੈਲ ਪਾ ਕੇ ਅੰਦਰਲੇ ਰਸ ਨਾਲ ਵਿੱਥ ਪੈਦਾ ਕਰਦੇ ਹਨ। ਵਾਹਿਗੁਰੂ ਦਾ ਰਸ ਉਸਨੂੰ ਹੋਰਨਾਂ ਰਸਾਂ ਵਿੱਚ ਪੈਣ ਨਹੀਂ ਦਿੰਦਾ, ਕਿਉਂਕਿ ਹੋਰ ਰਸ ਇਸ ਤੋਂ ਫਿੱਕੇ ਹਨ। ਆਨ ਸਵਾਦ ਸਫੀ ਕਿਆ ਕਰ ਨਿਰਨੋ ਡੀਠਾ। ਸੋ ਉੱਚੇ ਰਸ ਵਿੱਚ ਰੱਤਾ ਉਹ ਇਹਨਾਂ ਨੀਵੇਂ ਰਸਾਂ ਕਸਾਂ ਵਿੱਚ ਨਹੀਂ ਫਸਦਾ। ਇਸ ਤਰ੍ਹਾਂ ਇਹ ਗੁਰਮੁੱਖਾਂ ਦਾ ਗਾਡੀ ਰਾਹ ਬਹੁਤ ਸਵਾਦਲਾ, ਖਤਰੇ ਤੋਂ ਸਾਫ਼ ਅਤੇ ਸਿੱਧਾ ਪੱਧਰਾ ਖੇੜੇ ਵਾਲੇ ਸਾਈਂ ਦੇਸ਼ ਨੂੰ ਲੈ ਜਾਂਦਾ ਹੈ। ਬਸੰਤ ਕੌਰ, ਪਤੀ ਜੀ, ਜਿਸ ਰਸਤੇ ਵਿੱਚ ਪ੍ਰੇਮ ਨਹੀਂ, ਉਸ ਵਿੱਚ ਤਾਂ ਜਾਨ ਹੀ ਨਾ ਹੋਈ। ਭਲਾ ਜਿਸ ਵਾਹਿਗੁਰੂ ਵਿੱਚ ਚਿੱਤ ਨੂੰ ਲਾਉਣਾ ਹੈ, ਜੇ ਉਸ ਨਾਲ ਪ੍ਰੇਮ ਨਹੀਂ ਪਾਉਣਾ ਤਾਂ ਉਸ ਦੇ ਮਿਲਣ ਦੇ ਸਾਧਨਾਂ ਵਿੱਚ ਰਸ ਅਤੇ ਉਤਸ਼ਾਹ ਕਿੱਥੇ? ਹਿੰਮਤ ਸਿੰਘ, ਸਿੱਧੀ ਗੱਲ ਹੈ। ਜਦ ਚੇਤਨ ਆਤਮਾ ਯਾਨੀ ਸਾਡੀ ਰੂਹ ਨੇ ਚੇਤਨ ਵਾਹਿਗੁਰੂ ਨੂੰ ਮਿਲਣਾ ਹੈ ਤਾਂ ਉਸਦਾ ਮਿਲਾਪ ਕਿਸੇ ਚੇਤਨ ਸਾਧਨ ਬਿਨਾਂ ਕਿਉਂ ਹੋ ਸਕਦਾ ਹੈ? ਚੇਤਨ ਸਾਧਨ ਹੈ ਪ੍ਰੇਮ, ਜੋ ਪ੍ਰੇਮ ਤੋਂ ਬਿਨਾਂ ਮਿਲਾਪ ਹੀ ਕੀ ਹੈ? ਬਸੰਤ ਕੌਰ, ਠੀਕ ਹੈ ਜੀ, ਹਾਂ, ਮੈਨੂੰ ਸਮਝ ਤਾਂ ਨਹੀਂ ਹੈ, ਪਰ ਮੋਟੀ ਜੀ ਗੱਲ ਆਪ ਦੇ ਕਥਨ ਤੋਂ ਸਮਝੇ ਪੈਂਦੀ ਹੈ। ਜੇ ਇੱਕ ਤੀਵੀਂ ਅਤੇ ਇੱਕ ਪੁਰਖ ਕੋਲੋਂ ਕੋਲ ਬਹਾ ਦਿੱਤੇ ਜਾਣ ਤਦ ਉਸਦਾ ਨਾਂ ਮਿਲਾਪ ਤਾਂ ਨਹੀਂ ਹੈ। ਜੇ ਦੋਹਾਂ ਦੇ ਅੰਦਰੋਂ ਦਿਲ ਪਿਆਰ ਨਾਲ ਖਿੱਚੇ ਹੋਏ ਹੋਣ ਤਦ ਪ੍ਰੇਮ ਹੈ, ਤਦ ਮਿਲਾਪ ਹੈ। ਇਸ ਤਰ੍ਹਾਂ ਬਿਨਾਂ ਪ੍ਰੇਮ ਦੀ ਲਗਨ ਦੇ ਵਾਹਿਗੁਰੂ ਦਾ ਮਿਲਾਪ ਅਤੇ ਉਸਦਾ ਸਾਧਨ ਇੱਕ ਖੁਸ਼ ਕੰਮ ਹੈ। ਔਰ ਮੇਰੇ ਜਾਣੇ ਜੇ ਬੇਅਦਬੀ ਨਾ ਹੋਵੇ ਤਾਂ ਮੁਰਦਾ ਸਾਧਨ ਹੈ, ਜਿਸ ਵਿੱਚ ਜਿੰਦ ਜਾਨ ਜਾਂ ਰੂਹ ਨਹੀਂ ਹੈ। ਉਹ ਸਾਡੇ ਗਿਆਨ ਦਾ ਵਿਸ਼ਾ ਤਾਂ ਨਹੀਂ ਨਾ ਬਣ ਸਕਦਾ, ਅਰਥਾਤ ਉਹ ਸਾਡੀਆਂ ਅੱਖਾਂ ਅੱਗੇ ਜਾਂ ਮਨ ਅੱਗੇ ਮੂਰਤ ਧਾਰ ਕੇ ਤਾਂ ਖਲਾ ਨਹੀਂ ਹੈ ਨਾ? ਹਿੰਮਤ ਸਿੰਘ, ਠੀਕ ਹੈ, ਇਸ ਨਾਮ ਤੋਂ ਬਿਨਾਂ ਨਿਰੇ ਗੱਲਾਂ ਸਿੱਖੇ ਹੋਏ ਲੋਕ ਬਹੁਤ ਟਪਲੇ ਖਾਂਦੇ ਅਤੇ ਦਿੰਦੇ ਹਨ। ਉਹ ਖਿਆਲ ਕਰਦੇ ਹਨ ਕਿ ਬਸ ਐਂ ਜਾਣ ਲਿਆ ਕਿ ਮੈਂ ਅਤੇ ਪਰਮੇਸ਼ੁਰ ਜਾਗਦੀ ਜੋਤ ਹਾਂ, ਕਲਿਆਣ ਹੈ। ਪਰ ਗਿਆਨ ਤਾਂ ਹੈ ਜਾਣ ਲੈਣਾ ਅਤੇ ਪ੍ਰੇਮ ਹੈ ਪਾ ਲੈਣਾ। ਗਿਆਨ ਨਾਲ ਪਾਇਆ ਤਾਂ ਨਹੀਂ ਜਾਂਦਾ, ਕਿਉਂਕਿ ਸੋਚਣਾ ਜਾਣਨਾ ਤਾਂ ਮਨ ਦੇ ਧਰਮ ਹਨ। ਮਨ ਦਾ ਜਾਣਨਾ ਤਾਂ ਹੱਦਬੰਦੀ ਵਾਲਾ ਗਿਆਨ ਹੈ। ਨਾਮ ਦੇ ਅਭਿਆਸ ਨਾਲ ਮਨ ਦਾ ਰੁੱਖ ਪਲਟੇ, ਜੋ ਬਾਹਰ ਨੂੰ ਦੇਖਦਾ ਹੈ ਅੰਦਰ ਨੂੰ ਉਲਟੇ, ਤਾਂ ਆਪਣਾ ਟਿਕਿਆ ਹੋਇਆ ਆਪਾ ਸਾਈਂ ਨੂੰ ਅਨੁਭਵ ਕਰੇ, ਅਰਥਾਤ ਅਸਲੀ ਗਿਆਨ ਨੂੰ ਪਾਵੇ, ਜੋ ਗਿਆਨ ਕੇ ਆਤਮਾ ਦਾ ਗਿਆਨ ਹੈ। ਉਹ ਜਾਣਨਾ ਮਾਤਰ ਤਾਂ ਨਹੀਂ, ਉਹ ਤਾਂ ਤੱਤ ਦਾ ਪਰਮ ਤੱਤ ਨੂੰ ਮਿਲ ਪੈਣਾ ਹੈ। ਜੈਸੇ ਮਹਾਂਵਾਕ ਹੈ, ਤੰਤੇ ਕੋ ਪਰਮ ਤੰਤ ਮਿਲਾਇਆ, ਨਾਨਕ ਸ਼ਰਨ ਤੁਮਾਰੀ। ਸਾਈਂ ਦ੍ਰਿਸ਼ਟਮਾਨ ਨਹੀਂ ਨਾ, ਦ੍ਰਿਸ਼ਟਮਾਨ ਤਾਂ ਸਤਿਗੁਰ ਨੇ ਮਿੱਥਿਆ ਕਿਹਾ ਹੈ ਅਤੇ ਉਹ ਸੱਤ ਹੈ। ਬਸੰਤ ਕੌਰ, ਕਿਸੇ ਮੋਟੀ ਤਰ੍ਹਾਂ ਸਮਝਾਓ ਨਾ। ਹਿੰਮਤ ਸਿੰਘ, ਜਿਵੇਂ ਮਾਂ ਬੈਠੀ ਹੈ, ਉਸਦੀ ਗੋਦ ਵਿੱਚ ਬੱਚਾ ਬੈਠਾ ਹੈ, ਸਾਹਮਣੇ ਖਿਡੌਣੇ ਪਏ ਹਨ, ਬੱਚਾ ਖਿਡੌਣੇ ਦੇਖ ਕੇ ਉਹਨਾਂ ਵਿੱਚ ਮੋਹਿਤ ਅਤੇ ਮਸਤ ਬੈਠਾ ਹੈ, ਉਸਨੂੰ ਮਾਂ ਦਾ ਚੇਤਾ ਵੀ ਨਹੀਂ ਰਿਹਾ। ਖਿਡੌਣੇ ਦ੍ਰਿਸ਼ਟਮਾਨ ਹਨ, ਬੱਚਾ ਦ੍ਰਿਸ਼ਟਾ ਹੈ। ਹੁਣ ਬੱਚੇ ਦੀ ਸੁਰਤ ਨੂੰ ਖਿਡੌੜਿਆਂ ਵਿੱਚੋਂ ਕੱਢੀਏ, ਪਿਛਲੇ ਪਾਸੇ ਉਲਟਾਈਏ, ਤਾਂ ਉਸਨੂੰ ਸੋਝੀ ਆਵੇ ਕਿ ਮਾਂ ਹੈ, ਮੈਨੂੰ ਪਿਆਰ ਕਰ ਰਹੀ ਹੈ ਅਤੇ ਮੈਂ ਉਸਦੀ ਗੋਦ ਵਿੱਚ ਬੈਠਾ ਹਾਂ, ਮੇਰੀ ਪਿੱਠ ਉਸਦੇ ਨਾਲ ਲੱਗ ਕੇ ਸੁੱਖ ਲੈ ਰਹੀ ਹੈ। ਉਸਨੂੰ ਮਾਂ ਦਾ ਹੁਣ ਗਿਆਨ ਹੋਇਆ ਹੈ। ਇਹ ਗਿਆਨ ਉਸ ਤਰ੍ਹਾਂ ਦਾ ਤਾਂ ਨਹੀਂ ਕਿ ਜਿਸ ਤਰ੍ਹਾਂ ਨਾਲ ਕਿ ਉਸਨੂੰ ਖਿਡੌਣਿਆਂ ਦਾ ਹੋ ਰਿਹਾ ਹੈ। ਇਸ ਤੋਂ ਸਮਝ ਲਓ ਕਿ ਪਰਮੇਸ਼ੁਰ ਦਾ ਗਿਆਨ ਖਿਡੌਣਿਆਂ ਦੇ ਗਿਆਨ ਵਰਗਾ ਨਹੀਂ, ਪਰ ਬੱਚੇ ਨੂੰ ਖਿਡੌਣਿਆਂ ਤੋਂ ਪਰਤ ਕੇ ਪਿਛਲੇ ਪਾਸੇ ਯਾਨੀ ਅੰਤਰਮੁੱਖ ਹੋ ਕੇ ਪ੍ਰਾਪਤ ਹੋਏ ਮਾਂ ਦੇ ਗਿਆਨ ਵਰਗਾ ਗਿਆਨ ਹੈ। ਇੱਕ ਹੋਰ ਤਰ੍ਹਾਂ ਸਮਝੋ। ਬਸੰਤ ਕੌਰ, ਉਹ ਕੀ ਕੂੰ? ਹਿੰਮਤ ਸਿੰਘ, ਜੀ ਕੂੰ ਨਜ਼ਰ ਸਭ ਕੁਝ ਦੇਖਦੀ ਹੈ, ਪਰ ਆਪਣੇ ਆਪ ਨੂੰ ਹੋਰਨਾਂ ਪਦਾਰਥਾਂ ਵਾਂਗੂ ਅੱਖਾਂ ਦੇ ਸਾਹਮਣੇ ਕਰਕੇ ਤਾਂ ਨਹੀਂ ਨਾ ਦੇਖ ਸਕਦੀ। ਨਜ਼ਰ ਤਾਂ ਆਪੇ ਅਨੁਭਵ ਕਰਦੀ ਹੈ ਕਿ ਮੈਂ ਦੇਖਣ ਹਾਰ ਹਾਂ। ਇਸ ਕਰਕੇ ਨਜ਼ਰ ਦਾ ਗਿਆਨ ਤਾਂ ਦੇਖਣ ਵਾਲੇ ਨੂੰ ਆਪਣੀ ਦੇਖਣ ਹਾਰੀ ਦਸ਼ਾ ਵਿੱਚ ਹੈ। ਸੋ ਇਸੇ ਤਰ੍ਹਾਂ ਪ੍ਰਿਆ ਜੀ, ਪਹਿਲੇ ਆਪਣੇ ਸਰੂਪ ਦਾ ਟਿਕਾਵ ਹੁੰਦਾ ਹੈ। ਇੱਥੇ ਜੋਗ ਵਾਲੇ ਅਟਕ ਜਾਂਦੇ ਹਨ, ਪਰ ਗੁਰੂ ਜੀ ਦੱਸਦੇ ਹਨ ਕਿ ਸਾਡਾ ਆਪਾ ਜੋ ਐਂ ਟਿਕਿਆ ਹੈ, ਇਸ ਦੇ ਪਿੱਛੇ ਕੋਈ ਹੋਰ ਦੇਖਣ ਹਾਰ ਹੈ। ਬਸੰਤ, ਮੋਟਾ ਕਰਕੇ ਦੱਸੋ। ਹਿੰਮਤ ਸਿੰਘ, ਤੁਸੀਂ ਇੱਕ ਮੂਰਤ ਨੂੰ ਤੱਕ ਰਹੇ ਹੋ, ਤੁਹਾਡੀ ਅੱਖ ਦੇਖ ਰਹੀ ਹੈ, ਪਰ ਤੁਸੀਂ ਆਪਣੀ ਅੱਖ ਨਹੀਂ ਦੇਖ ਰਹੇ ਹੋ। ਉਂਝ ਅਨੁਭਵ ਕਰ ਰਹੇ ਹੋ ਕਿ ਅੱਖ ਹੈ, ਹੁਣ ਅੱਖ ਦ੍ਰਿਸ਼ਟਾ ਹੈ, ਮੂਰਤ ਦ੍ਰਿਸ਼ਟਮਾਨ ਹੈ। ਤੁਸੀਂ ਮੂਰਤ ਛੱਡ ਕੇ ਆਪੇ ਵਿੱਚ ਟਿਕ ਗਏ। ਜੋਗ ਇੱਥੇ ਬਸ ਹੈ। ਗੁਰੂ ਜੀ ਕਹਿੰਦੇ ਹਨ ਕਿ ਅੱਖ ਦੇ ਮਗਰ ਤੁਹਾਡਾ ਆਪਣਾ ਆਪਾ ਹੈ, ਜੋ ਨਜ਼ਰ ਸ਼ਕਤੀ ਨੂੰ ਅੱਖ ਵਿੱਚ ਭੇਜ ਕੇ ਅੱਖਾਂ ਨੂੰ ਦ੍ਰਿਸ਼ਟਮਾਨ ਦਾ ਦੇਖਣ ਹਾਰ ਬਣਾਉਂਦਾ ਹੈ, ਪਰ ਆਪ ਉਹ ਉਸਦੇ ਵੀ ਪਿੱਛੇ ਦੇਖਣ ਹਾਰ ਹੈ। ਅਰਥਾਤ ਸਾਡਾ ਆਪਾ ਜਗਤ ਦਾ ਦੇਖਣ ਹਾਰ ਹੈ ਅਤੇ ਸਾਡੇ ਪਿੱਛੇ ਸਾਡਾ ਅਤੇ ਜਗਤ ਦਾ ਦੇਖਣ ਹਾਰ ਅਕਾਲ ਪੁਰਖ ਹੈ। ਗੁਰੂ ਜੀ ਨੇ ਇਸ ਤਰ੍ਹਾਂ ਸਾਡੇ ਆਪੇ ਨੂੰ ਤੱਤ ਅਤੇ ਵਾਹਿਗੁਰੂ ਦੇ ਆਪੇ ਨੂੰ ਪਰਮ ਤੱਤ ਕਹਿ ਕੇ ਦੋਹਾਂ ਦੇ ਮਿਲਾਪ ਨੂੰ ਮਿਲਾਪ ਕਿਹਾ ਹੈ। ਯਥਾ ਤੰਤੈ ਕੋ ਪਰਮ ਤੰਤ ਮਿਲਾਇਆ, ਨਾਨਕ ਸ਼ਰਨ ਤੁਮਾਰੀ। ਅਸਾਂ ਸਿਮਰਨ ਦੁਆਰਾ ਦ੍ਰਿਸ਼ਟਮਾਨ ਤੋਂ ਉੱਠ ਕੇ ਆਪੇ ਵੀ ਟਿਕਣਾ ਹੈ ਅਤੇ ਆਪੇ ਨੂੰ ਪਰਮ ਆਪੇ ਨਾਲ ਮੇਲਣਾ ਹੈ। ਅਤੇ ਇਹ ਮਿਲਾਪ ਕਹੋ ਜਾਂ ਅਨੁਭਵ ਗਿਆਨ ਕਹੋ, ਉਸ ਤਰ੍ਹਾਂ ਦਾ ਨਹੀਂ ਹੈ ਕਿ ਜਿਸ ਤਰ੍ਹਾਂ ਦਾ ਬੱਚਾ ਖਿਡੌਣੇ ਦੇਖ ਰਿਹਾ ਹੈ, ਸਗੋਂ ਇਸ ਤਰ੍ਹਾਂ ਦਾ ਹੈ ਕਿ ਜਿਵੇਂ ਉਹ ਜਾਣਦਾ ਹੈ ਕਿ ਮੇਰੀ ਨਜ਼ਰ ਹੈ ਅਤੇ ਉਹ ਜਾਣ ਲੈਂਦਾ ਹੈ ਕਿ ਮੈਂ ਮਾਂ ਦੀ ਗੋਦ ਵਿੱਚ ਬੈਠਾ ਹਾਂ, ਚਾਹੇ ਮਾਂ ਪਿਛਲੇ ਪਾਸੇ ਹੈ, ਨੈਣਾਂ ਦੇ ਸਾਹਮਣੇ ਨਹੀਂ। ਇਸ ਕਰਕੇ ਗੁਰੂ ਜੀ ਨੇ ਮਨ ਮਾਤਰ ਨਾਲ ਜਾਣ ਲੈਣ ਨੂੰ ਨਹੀਂ, ਪਰ ਨਾਮ ਦੁਆਰਾ ਮਿਲ ਪੈਣ ਨੂੰ ਈਸ਼ਵਰ ਪ੍ਰਾਪਤੀ ਆਖਿਆ ਹੈ। ਇੱਕ ਦੂਜੀ ਬੋ ਲੱਖ ਹੋਏ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀਏ ਇੱਕ ਨਾਮ ਜਗਦੀਸ਼, ਇਹ ਤਰਾ ਪਤ ਪੌੜੀਆ ਚੜੀਏ ਹੋਏ ਇਕੀਸ। ਬਸੰਤ ਕੌਰ, ਅਸਲ ਗੱਲ ਜ਼ਰਾ ਹੋਰ ਸੌਖੀ ਕਰਕੇ ਸਮਝਾਓ। ਹਿੰਮਤ ਸਿੰਘ, ਇਹ ਸਾਡਾ ਆਪਾ ਅੰਸ਼ ਹੈ ਉਸ ਚੇਤਨ ਦੀ, ਜਿਸ ਨੂੰ ਪਰਮੇਸ਼ਰ ਆਖਦੇ ਹਾਂ। ਉਸ ਚੇਤਨ ਦਾ ਸਰੂਪ ਪ੍ਰੇਮ ਹੈ, ਇੰਜ ਅੰਸ਼ ਦਾ ਸਰੂਪ ਵੀ ਪ੍ਰੇਮ ਹੈ। ਵਿਛੋੜਾ ਇਸ ਗੱਲ ਵਿੱਚ ਹੈ ਕਿ ਇਹ ਅੰਸ਼ ਦ੍ਰਿਸ਼ਟਮਾਨ ਯਾਨੀ ਦਿਸ ਰਹੇ ਜਗਤ ਦੇ ਪ੍ਰੇਮ ਵਿੱਚ ਫਸ ਗਈ ਹੈ। ਇਸ ਕਰਕੇ ਆਪਣੇ ਕਾਰਨ ਆਪਣੇ ਮਾਲਕ ਪ੍ਰੇਮ ਸਰੂਪ ਦ੍ਰਿਸ਼ਟੇ ਤੋਂ ਵਿਛੜ ਗਈ ਹੈ। ਹੁਣ ਮੁਰਦੇ ਸਾਧਨ ਪ੍ਰੇਮ ਦੀ ਸ਼ਕਤੀ, ਪ੍ਰੇਮ ਦੀ ਰੂਹ ਅਤੇ ਤ੍ਰਾਣ ਵਾਲਿਆਂ ਨੂੰ ਕਿਕੋਂ ਮਿਲਾ ਸਕਦੇ ਹਾਂ? ਅਸੀਂ ਚਾਹੁੰਦੇ ਹਾਂ ਕਿ ਆਪਣੇ ਕਾਰਨ ਯਾਨੀ ਪਰਮੇਸ਼ੁਰ ਨੂੰ ਪ੍ਰਾਪਤ ਹੋਵੀਏ, ਤਾਂ ਸਾਫ਼ ਗੱਲ ਇਹ ਹੈ ਕਿ ਸਾਡੇ ਪ੍ਰੇਮ ਦਾ ਵੇਗ ਜੋ ਦ੍ਰਿਸ਼ਟਮਾਨ ਵੱਲ ਹੋ ਗਿਆ ਹੈ, ਉਸਨੂੰ ਵਾਹਿਗੁਰੂ ਯਾਨੀ ਦ੍ਰਿਸ਼ਟਾ ਵੱਲ ਲਾ ਦੇਈਏ। ਦੋਹਾਂ ਵਿੱਚ ਪ੍ਰੇਮ ਦਾ ਗੁਣ ਹੈ, ਜਾਂ ਦੋਹਾਂ ਦਾ ਅਸਲ ਸਰੂਪ ਪ੍ਰੇਮ ਹੈ। ਜਦ ਸਜਾਤੀ ਅਤੇ ਸਜਾਤੀ ਵਸਤਾਂ ਜਿਨ੍ਹਾਂ ਦਾ ਸਰੂਪ ਖਿੱਚ ਯਾਨੀ ਪ੍ਰੇਮ ਹੈ ਆਮੋ ਸਾਹਮਣੇ ਆਉਂਦੀਆਂ ਹਨ, ਤਦ ਉਹ ਖਿੱਚ ਉਹਨਾਂ ਨੂੰ ਮੇਲ ਦਿੰਦੀ ਹੈ। ਤਾਂ ਤੇ ਪਰਮ ਉੱਤਮ ਕੰਮ ਇਹ ਹੈ ਕਿ ਆਪਣੇ ਪ੍ਰੇਮ ਦੇ ਪਰਵਾਹ ਨੂੰ ਜੋ ਜਗਤ ਯਾਨੀ ਦ੍ਰਿਸ਼ਟਮਾਨ ਵਿੱਚ ਖਚਤ ਹੋ ਕੇ ਪਰਮੇਸ਼ਰ ਯਾਨੀ ਦ੍ਰਿਸ਼ਟਾ ਤੋਂ ਵਿਛੜ ਗਿਆ ਹੈ, ਮੋੜ ਕੇ ਪਰਮੇਸ਼ਰ ਯਾਨੀ ਦ੍ਰਿਸ਼ਟਾ ਵੱਲ ਲਗਾ ਦੇਈਏ। ਇਹ ਸਾਈਂ ਮਿਲਾਪ ਦਾ ਸਿੱਧਾ ਅਤੇ ਜੀਵਦਾ ਸਾਧਨ ਹੈ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਆਪ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।